سپ دی فطرت دا اس نو بودھ نہیں ہے. اگر اس نو بودھ ہو جائے تو سپ تے اگنی تو بچے گا. اگر منک نو اس دا بودھ ہو جائے کہ پاپ تو دکھ پیدا ہوندے نے, اتنی سوج دے ملدے ہی منک پاپ نہیں کرے گا اور دکھا تو بچ جائے گا. تو اگیان تو پاپ جنم لیندن, پاپ تو دکھ جنم لیندن. عیسائیت تے اسلام دا ایسا کہنا ہے کہ دکھا دا جنم پاپ تو ہے. تو پاپ دی نیورتی کس طرح ہوئے؟ تو کہنے پاپ دی نیورتی پون نال ہوئے گی. جتنے پاپ نے او دے مقابلے تے پون کیتے جان, بھارتی منیش اور گروگرنتھ صاحب جی مہاراج دی بانی سہمت نے اس گل نال کہ پون نال پاپ کٹ جاندے نے. ہر منک اپنی زندگی دی کچھ نہ کچھ پون کردا رہندا ہے, پر ویکھن وچ ایسا آیا ہے پون دے نال پاپ کٹ دے نہیں, پون دے نال دکھ کٹ دے نہیں. بلکہ گروگرنتھ صاحب جی مہاراج دی تک پنکتی بڑی کرانتی کاری ہے, پاپ پون دوئے ایک سمان, نج گن پارس تجو گن آن. پاپ تے پن دونوں ایکو جیاں نے. بہت اتھے ٹھیس لگے گی پن کرن والیاں نوں, کیونکہ پنکتی کہہ رہی ہے پاپ تے پاپ ہے, پن بھی کوئی پاپ تو اتم نہیں ہے. دوہاں دی بنیاد ویکھیے, اگر بندہ پاپ کردا ہے تے کیوں کردا ہے؟ اگیان وس ہو کے پاپ کردا ہے, آسا تے لوب ترشنا وس ہو کے منک پاپ کردا ہے, اور اگیان وس ہو کے ہی منک پن کرے, لوب وس ہو کے منک پن کرے, آسا اور ترشنا وس ہو کے منک پن کرے, تا پھر پن تے پاپ دے چ کوئی انتر رہ نہیں جاندا. پن تے پاپ دی پھر بنیاد ایک کوئی ہے, وہ ہے لوب, وہ ہے ترشنا, وہ ہے ہنکار, وہ ہے اگیان. اس واسطے گروگرنتھ صاحب جی مہاراج دی بانی دا فرمان ہے کہ گیان دے نال اگیان مٹدا ہے, اگیان دے مٹدے ہاں پاپ مٹدے, پاپ دے مٹدے ہاں دکھ مٹدا ہے. تو گیان تک پہنچنا پرماتما تک پہنچنا ہے. جس طرح روشنی سورج دا روپ ہے, گیان پرماتما دا روپ ہے. پرکاش تک پہنچ جانا سورج تک ہی پہنچنا ہے, گیان تک پہنچ جانا پرماتما تک ہی پہنچنا ہے. تو گیان تک کس طرح پہنچیا جائے؟ سناتنی رشی ایسا کہنن پرتھم کرم کانڈ, پھر اپاسنا کانڈ, پھر گیان کانڈ. کرم کانڈ تو گل شروع کرنی پڑے گی, اور کرم انیکاں طرح دے نے. اس واسطے منک نے کرنے نے کہ منک دی زندگی چ کچھ گتی آوے, کچھ اے چلے, ایدی صورت اگاں نوں چلے. تو پرتھم کرم کانڈ, دوسرا اپاشنا کانڈ. اپ آسن اپنے آپ دے نال آسن جمانا اپاشنا دا اتنا ہی مطلب ہے. پر دیکھن دے چ ایسا آیا ہے کہ اپنے آپ دے نال بیٹھنا بڑی اوکھی گل ہے. منک مطرہ نال بیٹھ سکتا ہے, پترہ نال بیٹھ سکتا ہے, اور یا کوئی ٹی وی چاہید ہے, ریڈیو چاہید ہے, اخبار چاہید ہے, کوئی ناول چاہید ہے, کوئی کتاب چاہید ہے. منک کلا نہیں بیٹھ سکتا, کچھ نہ کچھ دوسرا چاہید ہے جس دے نال منک بیٹھ سکے. دوسرا کیوں چاہید ہے؟ کیونکہ جد کلا ہوندا ہے تو کلے پن دے جنما جنمانتراں دے اندر پئیاں ہوئیاں بے چینیاں سامنے آؤندیاں. منک بیزار ہوندا ہے, منک دکھی ہوندا ہے, منک پیڑت ہوندا ہے. اس دکھ نو بھلان واسطے کوئی دوسرا چاہیدا. تو دوسرے کول بیٹھ کے گل بات کردیاں منک وقتی طور تے دکھ نو بھل جاندا ہے, ورنہ دکھ اندر رہندا ہے. اس واسطے بندہ دوسرے دا ساتھ منگدا ہے اور اکلے پن تو ڈردا ہے. سمچی دنیا وچ جیلاں دے اندر سب تو کرڑی سزا منی گئی ہے تنہائی. جد کوئی قیدی قابو وچ نہیں آؤں دا تو اس نو تنہائی دی سزا دیندے, بھی تو کلا ہی رہ 10-15 دن. تے 10-15 دن تو بعد ہی او معافی منگن لگ پیندا ہے اور کہندا نہیں مینو ساریاں دے نال رکھو. کارن کلیا رہنا بہت اوکھا ہے, بہت اوکھا ہے. عام پنجابی دی کہاوت ہے, کلا تے رب بھی نہ ہوئے، ایک کہاوت ہے. ایسا کیوں؟ پرماتما نال اسی یہ گل کیوں جوڑ دیتی؟ کیونکہ اکلے پن وچ اتنی بیزاریاں نے، اتنی بےچینیاں نے، اتنا دکھ ہے کہ منک اکل تو بجدا ہے. کوئی دوسرا چاہیدا ہے، تیسرا چاہیدا ہے، چوتھا چاہیدا ہے، کچھ نہ کچھ چاہیدا ہے، منک اکلا نہیں بیٹھ سکتا. کہندے نے گنگا دے تٹ تے ایک مہاتما جن بیٹھے اپنی اگمی مستی وچ. انہاں دے متر نے ویکھیا کہ مہاتما جی کلے بیٹھے نے، تے کلے ہونا ایک دکھ ہے، بیزاری ہے، بے چینی ہے، ایک پیڑا ہے، میں چل کے ساتھ دیواں. تو چلے گئے. مہاتما جی دے کول بیٹھ کے کہن لگے، سنت جی تسی کلے سی، میں تھوڑا ساتھ کرن واسطے آ گیا، تھانو ساتھ دین واسطے آ گیا. تو سنت بولے، نہیں مترا، میں کلا نہیں سی، میں اپنے آپ دے نال بیٹھا سی، ہن توں آیا ہے مینوں کلا کر چھڑے، مینوں اپنے نالوں توڑ چھڑے، مینوں اپنے نالوں وچھوڑ چھڑے. جو اپنے آپ دے نال بیٹھ سکدا ہے وہی سنت ہے، وہی مہاتما ہے، وہی گرمکھ ہے، وہی فقیر ہے. باقی جگت نال، سنسار نال تے سارا سنسار بیٹھتا ہے. اپنے آپ دے نال بیٹھن دی جس نو جاچ آ گئی ہے، اور اپنے آپ دے نال بیٹھ کے جو خوش رہ سکے، پرسن رہ سکے، سمجھ لو یہ دھرمی ہے. سمجھ لو اس نے کوئی گجی دولت پراپت کر لی ہے، سمجھ لو اس نے کچھ اندر دا خزانہ لب لیا ہے، اس واسطے اپنے آپ دے نال بیٹھ سکتا ہے. کہنے اکانت اکل کسوٹی ہے دھرمی منکھ دی، کیونکہ اکیلے وچ جو کچھ بھی چیتے آوے گا، جو کچھ بھی یاد آوے گا، بس اوہی منک دی دنیا ہے، اوہی منک دا واسطوک سروپ ہے. کلے بیٹھے ہاں، سنسار چیتے آؤں ہے، دشمن چیتے آؤں دن، انگنت ہور انرت بریاں وچاراں چل دین، تو اے منک دھرمی نہیں ہے. ایک کلا بیٹھے ہاں، پرماتما چیتے آوے، ایشور دی چرچا چیتے آوے، سنت جن چیتے آون، دھارمک مندر چیتے آون، تو ایسا منک اکانت دی کسوٹی تے پورا اتر گیا، یہ بندہ دھرمی ہے، اے منک مہان ہے. تو اپ آسن، اپنے آپ دے نال آسن جمانا، اپنے آپ دے نال بیٹھنا، پرتھم کرم کانڈ، پھر اپاشنا کانڈ، انہ دوواں پڑاواں تو لنگ کے منک نے پہنچنا ہے گیان کانڈ تک. محمد صاحب نے اس دی ونڈ ہور ڈھنگ نال کیتی. انہاں دا فرمان ہے، تین پڑاؤ نے چوتھی منزل ہے. تین پڑاؤ کیڑے؟ وہ کہندے نے پرتھم شریعت، پھر طریقت، پھر معرفت، پھر حقیقت. شریعت تو گل شروع کرنی ہے، شریعت دا مطلب ہے کرم کان. پھر دوسرا پڑاؤ ہے طریقت، کچھ ترک کرنا ہے، کچھ چھڑنا ہے. طریقت تو بعد ہے جذبیاں دی دنیا، بھاونا دی دنیا، شردا دی دنیا، جنہوں انہوں نے معرفت آکھے ہے. تی چوتھی ہے منزل حقیقت. حقیقت دا مطلب سچائی، سچ، سچ تک پہنچنا ہے، حق تک پہنچنا ہے، حقیقت تک پہنچنا ہے. کیویں پہنچیا جائے؟ تو محمد صاحب دا کہنا ہے، پہلے منک شریعت اپناوے، پھر او پہنچے طریقت تک، پھر او پہنچے معرفت تک، تاں پھر او حقیقت دے پہنچ جائے گا. جتھے دو پڑاؤ تے تیسری منزل ہے، ایسا سناتنی رشی کہندے نے، اتھے اسلام دے بانی کہندے نے تین پڑاؤ نے چوتھی منزل ہے. گرو نانک دیو جی مہاراج دا کتھن ہے، چار پڑاؤ نے پنجویں منزل ہے. اس منزل دے نام بھاوے وکھ وکھ رکھے گئے نے، پر منزل ایک ہے. بھارتی رشیاں نے اسنو گیان کانڈ آکھیا ہے، محمد صاحب نے اسنو حقیقت آکھیا ہے، گرو نانک نے اسنو سچ کھنڈ آکھیا ہے. پہنچنا ہے سچ کھنڈ تک، پہنچنا ہے حقیقت تک، پہنچنا ہے گیان کانڈ تک. تو کس طرح پہنچیے؟ گرو نانک دیو جی مہاراج دا فرمان، رستے وچ چار پڑاؤ نے جنہ تو لنگ کے منک پہنچے گا سچ کھنڈ تک. اتھے ਜਿੱਥੇ ਸੱਚ ਹੀ ਸੱਚ ਹੈ, ਆਨੰਦ ਹੈ, ਸੁੰਦਰਤਾ ਹੈ, ਰਸ ਹੈ, ਸਦੀਵੀ ਖੇਡ ਹੈ, ਉੱਥੇ ਤੱਕ ਪਹੁੰਚਣਾ। ਕਿਵੇਂ ਪਹੁੰਚਿਆ ਜਾਏ? ਜੈਸੇ ਪ੍ਰਥਮ ਦੱਸਿਆ ਮੁਹੰਮਦ ਸਾਹਿਬ ਨੇ ਸ਼ਰੀਅਤ ਚਾਹੀਦੀ ਹੈ, ਜੋ ਸ਼ਰ੍ਹਾਂ ਵਿਚ ਨਹੀਂ ਆਉਂਦਾ ਉਹ ਹੱਕ ਤੱਕ ਨਹੀਂ ਪਹੁੰਚ ਸਕੇਗਾ। ਪਰ ਜੋ ਕਰਮ ਕਾਂਡ ਨਹੀਂ ਕਰਦਾ ਉਹ ਗਿਆਨ ਕਾਂਡ ਤੱਕ ਨਹੀਂ ਪਹੁੰਚ ਸਕੇਗਾ। ਐਸਾ ਸਨਾਤਨੀਆਂ ਦਾ ਕਹਿਣਾ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ, ਜੋ ਧਰਮ ਖੰਡ ਤੱਕ ਨਹੀਂ ਆਇਆ ਉਹਦਾ ਸੱਚ ਖੰਡ ਤੱਕ ਪਹੁੰਚਣਾ ਬਹੁਤ ਕਠਿਨ ਹੈ, ਬਹੁਤ ਔਖਾ ਹੈ। ਚਾਰ ਪੜਾਵ ਤੇ ਪੰਜਵੀਂ ਮੰਜ਼ਿਲ ਹੈ, ਐਸਾ ਗੁਰੂ ਨਾਨਕ ਨੇ ਬੜਾ ਸੁੰਦਰ ਨਿਰਣਾ ਕਰਕੇ ਜਗਤ ਦੇ ਸਾਹਮਣੇ ਗੁਰੂ ਪੰਥ ਦੀ ਵਿਆਖਿਆ ਕੀਤੀ ਹੈ। ਪਹਿਲਾ ਪੜਾਵ ਹੈ ਧਰਮ ਖੰਡ, ਦੂਸਰਾ ਪੜਾਵ ਹੈ ਗਿਆਨ ਖੰਡ, ਤੀਸਰਾ ਪੜਾਵ ਹੈ ਸ਼ਰਮ ਖੰਡ, ਚੌਥਾ ਪੜਾਵ ਹੈ ਕਰਮ ਖੰਡ ਤੇ ਪੰਜਵੀਂ ਮੰਜ਼ਿਲ ਹੈ ਸੱਚ ਖੰਡ, ਜਿੱਥੇ ਮਨੁੱਖ ਨੇ ਪਹੁੰਚਣਾ ਹੈ। ਧਾਰਮਿਕ ਮਨੁੱਖ, ਸਾਧਨਾ ਕਰਨ ਵਾਲਾ ਬੰਦਾ ਸਵੈਮ ਨਿਰਣਾ ਕਰ ਸਕੇਗਾ ਮੈਂ ਕਿਹੜੇ ਪੜਾਵ ਤੇ ਪਹੁੰਚੇ। ਆਖਿਰ ਅਸੀਂ ਦੇਖਦੇ ਹਾਂ ਕੋਈ ਮਨੁੱਖ ਮੁਸਾਫ਼ਰਤ ਤੈਅ ਕਰਦਾ, ਰੇਲ ਵਿਚ ਬੈਠਾ ਹੋਵੇ ਚਾਹੇ ਉਹ ਸਫ਼ਰ ਕਾਰ ਤੇ ਬਸ ਵਿਚ ਕਰੇ, ਰਸਤੇ ਚ ਜਿਉਂ ਜਿਉਂ ਪੜਾਵ ਆਉਂਦੇ ਨੇ ਉਹ ਅੰਦਾਜ਼ਾ ਲਾ ਲੈਂਦਾ ਹੈ ਵੀ ਮੈਂ ਹੁਣ ਇਤਨੀ ਦੂਰ ਵਿਚ ਪਹੁੰਚ ਗਿਆ, ਮੈਂ ਹੁਣ ਅੱਧ ਵਿਚਕਾਰ ਵਿਚ ਆ ਗਿਆ, ਹੁਣ ਮੰਜ਼ਿਲ ਨੇੜੇ ਹੈ, ਹੁਣ ਮੈਂ ਮੰਜ਼ਿਲ ਵਿਚ ਪਹੁੰਚਣ ਵਾਲਾ। ਰਸਤੇ ਦੇ ਮੀਲ ਪੱਥਰ ਦੇਖਦਿਆਂ ਦੇਖਦਿਆਂ ਮਨੁੱਖ ਆਪਣੀ ਮੁਸਾਫ਼ਰਤ ਦਾ ਅੰਦਾਜ਼ਾ ਲਾ ਲੈਂਦਾ ਹੈ ਕਿ ਮੈਂ ਕਿਤਨੀ ਤੈਅ ਕੀਤੀ। ਇਸੇ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਮਨੁੱਖ ਸਵੈਮ ਇਹ ਵੀ ਅੰਦਾਜ਼ਾ ਲਗਾ ਸਕਦਾ ਹੈ ਕਿ ਮੈਂ ਪਰਮਾਤਮਾ ਦਾ ਮਾਰਗ ਕਿਤਨਾ ਚੱਲਿਆ, ਰੱਬ ਤੋਂ ਕਿਤਨੀ ਦੂਰ ਹਾਂ ਜਾਂ ਕਿਤਨੇ ਨੇੜੇ ਹਾਂ। ਅਗਰ ਉਹ ਸਵੈਮ ਇਸ ਢੰਗ ਨਾਲ ਵੇਖਣਾ ਚਾਹੇ ਤਾਂ ਵੇਖ ਸਕੇਗਾ। ਧਰਮ ਖੰਡ ਪਹਿਲਾ ਪੜਾਵ ਹੈ ਔਰ ਇਸ ਪੜਾਵ ਦੀ ਵਿਆਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਢੰਗ ਨਾਲ ਕਰਦੇ ਨੇ ਕਿ ਰਾਤੀ ਰੁੱਤੀ ਥਿੱਤੀ ਵਾਰ ਪਾਉਣ ਪਾਣੀ ਅਗਨੀ ਪਾਤਾਲ ਕਿਸ ਵਿਚ ਧਰਤੀ ਥਾਪ ਰੱਖੀ ਧਰਮਸਾਲ ਕਿਸ ਵਿਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਧਰਮਖੰਡ ਦੀ ਵਿਆਖਿਆ ਮਹਾਰਾਜ ਇਹ ਕਰਦੇ ਨੇ ਕਿ ਸਮੁੱਚੇ ਨਿਜ਼ਾਮ ਵਿਚ ਇਕ ਤਰਤੀਬ ਹੈ, ਰਾਤ ਹਨ, ਰੁੱਤਾਂ ਨੇ, ਥਿੱਤਾਂ ਨੇ, ਵਾਰ ਹਨ, ਸੂਰਜ ਚੰਦ ਤਾਰੇ ਨੇ, ਗ੍ਰਹਿ ਨਛੱਤਰ ਨੇ, ਸਾਰੇ ਦੇ ਸਾਰੇ ਬਕਾਇਦਾ ਤਰਤੀਬ ਵਿਚ ਨੇ, ਮਰਿਆਦਾ ਵਿਚ ਨੇ, ਵਿਧੀ ਵਿਧਾਨ ਦੇ ਮੁਤਾਬਕ ਚੱਲ ਰਹੇ ਨੇ। ਸਮੁੱਚੀ ਦੁਨੀਆਂ ਦੇ ਟ੍ਰੈਫਿਕ ਦੇ ਰੂਲ ਮੌਜੂਦ ਨੇ ਲੇਕਿਨ ਫਿਰ ਵੀ ਐਕਸੀਡੈਂਟ ਹੁੰਦੇ ਨੇ, ਟਕਰਾਓ ਹੁੰਦਾ ਹੈ। ਰੂਲ ਬਣੇ ਹੋਏ ਨੇ ਫਿਰ ਵੀ ਰੋਜ਼ ਟਕਰਾਓ ਹੋ ਜਾਂਦੇ ਨੇ। ਆਸਮਾਨ ਦੇ ਝਾਤ ਮਾਰੀਏ ਅਣਗਿਣਤ ਗ੍ਰਹਿ ਨਛੱਤਰ ਨੇ ਜੋ ਅਤਿਅੰਤ ਤੇਜ਼ ਗਤੀ ਨਾਲ ਚੱਲ ਰਹੇ ਨੇ ਲੇਕਿਨ ਐਸਾ ਸੁਣਨ ਤੇ ਪੜਨ ਵੇਖਣ ਵਿਚ ਨਹੀਂ ਆਉਂਦਾ ਕਿਧਰੇ ਇਕ ਗ੍ਰਹਿ ਦੂਸਰੇ ਗ੍ਰਹਿ ਨਾਲ ਟਕਰਾ ਗਿਆ, ਇਕ ਨਛੱਤਰ ਦੂਸਰੇ ਨਛੱਤਰ ਨਾਲ ਟਕਰਾ ਗਿਆ ਔਰ ਬੜੀ ਤੇਜ਼ ਗਤੀ ਦੇ ਨਾਲ ਇਹ ਸਭ ਚੱਲ ਰਹੇ ਨੇ। ਇੱਥੋਂ ਇਕ ਸਪਸ਼ਟ ਆਉਂਦਾ ਹੈ ਕਿ ਕੁਝ ਵਿਧਾਨ ਹੈ, ਕੁਝ ਪਰਿਪੂਰਨ ਪ੍ਰਮਾਤਮਾ ਨੇ ਨਿਯਮ ਬਣਾ ਰੱਖੇ ਨੇ ਇਨ੍ਹਾਂ ਗ੍ਰਹਿ ਨਛੱਤਰਾਂ ਦੀ ਚਾਲ ਨੂੰ ਚਲਾਉਣ ਵਾਸਤੇ। ਸਾਹਿਬ ਕਹਿੰਦੇ ਨੇ ਕਿ ਸਾਗਰ ਦਰਿਆ ਪਵਨ ਪਾਣੀ ਗ੍ਰਹਿ ਨਛੱਤਰ ਸਭ ਮਰਿਆਦਾ ਦੇ ਚੱਲ ਰਹੇ ਨੇ ਤੇ ਜਦ ਇਹ ਸਭ ਕੁਝ ਮਰਿਆਦਾ ਵਿਚ ਹੈ ਤਾਂ ਇਹ ਬੰਦੇ ਤੂੰ ਵੀ ਆਪਣੀ ਜ਼ਿੰਦਗੀ ਨੂੰ ਮਰਿਆਦਾ ਦੇ। ਜਦ ਮਨੁੱਖ ਆਪਣੇ ਜੀਵਨ ਨੂੰ ਮਰਿਆਦਾ ਦੇ ਦਿੰਦਾ ਐਸੇ ਮਨੁੱਖ ਨੂੰ ਕਹਿੰਦੇ ਨੇ ਇਹ ਪਹਿਲੇ ਪੜਾਅ ਤੇ ਪਹੁੰਚ ਗਏ, ਇਹ ਧਰਮ ਖੰਡ ਵਿਚ ਪਹੁੰਚ ਗਏ। ਆਪਣੀ ਜ਼ਿੰਦਗੀ ਨੂੰ ਉਸਨੇ ਮਰਿਆਦਾ ਦਿੱਤੀ ਹੈ, ਪਹਿਚਾਣ ਕੀ ਹੋਵੇਗੀ? ਉਸਦਾ ਬੋਲਣਾ ਮਰਿਆਦਾ ਵਿਚ ਹੋਵੇਗਾ, ਉਸਦਾ ਉੱਠਣਾ ਬੈਠਣਾ ਸੋਣਾ ਜਾਗਣਾ ਮਰਿਆਦਾ ਵਿਚ ਹੋਵੇਗਾ, ਉਹਦਾ ਖਾਣਾ ਪੀਣਾ ਮਰਿਆਦਾ ਵਿਚ ਹੋਵੇਗਾ, ਉਹਦਾ ਪਹਿਨਣਾ ਮਰਿਆਦਾ ਵਿਚ ਹੋਵੇਗਾ, ਹਤਾ ਕਿ ਉਸਦਾ ਹੱਸਣਾ ਤੇ ਰੋਣਾ ਵੀ ਮਰਿਆਦਾ ਵਿਚ ਹੋਵੇਗਾ। ਐਸਾ ਨਹੀਂ ਹੋਵੇਗਾ ਕਿ ਪੇਟ ਭਰਿਓ ਪਸਵਾ ਜਿਉਂ ਸੋਇਓ ਮਾਨੁਖ ਜਨਮ ਹੈ ਹਾਰੇ ਹੋਰੇ। ਪਸ਼ੂ ਦੀ ਤਰ੍ਹਾਂ ਉਹ ਨਹੀਂ ਸੋਵੇਗਾ ਤੇ ਪਸ਼ੂ ਦੀ ਤਰ੍ਹਾਂ ਉਹ ਨਹੀਂ ਖਾਏਗਾ, ਉਹਦਾ ਖਾਣਾ ਪੀਣਾ ਉੱਠਣਾ ਬੈਠਣਾ ਸੋਣਾ ਜਾਗਣਾ ਸਾਰੇ ਦਾ ਸਾਰਾ ਤਰਤੀਬ ਵਿਚ ਹੋਵੇਗਾ। جیسے اٹاں نو ترتیب دئیے تاں مکان بندا ہے، آواز نو ترتیب دئیے تاں سنگیت دا جنم ہوندا ہے، اکھراں نو ترتیب دئیے تاں کوتا دا جنم ہوندا ہے، جیون دی اک اک نس نو اک اک روم نو پریپورن پرماتما نے ایسی ترتیب دتی ہے کہ سندر کایا دا جنم ہویا ہے. اگر ترتیب نہ ہوندی تو ایسا بھی ہو سکدا ہے کہ اکھاں سر دے اوپر لگ جاندیاں، نک ہتھاں نوں لگ جاندا، دند پچھلے پاسے ہی ہو جاندے. ایسا بھی ہو سکدا ہے جتھے باواں نے ایتھے لتاں ہو جاندیاں، جتھے لتاں نے ایتھے باواں ہو جاندیاں. پر نہیں، شریر دے وچ ترتیب ہے، ایک ایک نس، ایک ایک روم، ایک ایک اعضاء، دند، سب کچھ ترتیب دے نال پریپورن پرماتما نے بنایا ہے. جب شریر دا ڈھانچا سارے دا سارا ترتیب دے چا ہے تو پھر کرما دا ڈھانچا بھی ترتیب دے چ ہونا چاہیے. اس نو ہی صاحب گرو نانک دیو جی مہاراج دھرم کھنڈ کہندے نے، اور آپ دا فرمان ہے اس دھرتی دے چ اے بندے تو دھرم کمان واسطے آیا ہے، یہ دھرتی دھرمشال ہے، ایتھے سب کچھ دھرم دے چ ہے، ایتھے سب کچھ مریادا دے چ ہے. دھرم دے اخری ارتھ نے دھارن کرنا کسے اصول نو، نیم نو، مریادا نو. تو سورج چند تاریاں نے، گرہ نچھتراں نے، ساگر نے، اور پرتھوی نے دھرم دھارن کیتا ہویا، مریادا نو دھارن کیتا ہویا. اے بندے تو بھی مریادا نو دھارن کر. جس وقت بندے دا سب کچھ مریادا وچ ہو جاندا ہے اور اس دا جاپ جاری رہندا ہے، بندگی اس دی جاری رہندی ہے، تو ایسے پرش نو کہندے نے کہ دھرم کھنڈ وچ پہنچ گئے. پر یہ پہلا پڑاؤ ہے. اتھوں ہی اسی منکھ نو کہہ دینے انہیں یہ دھرمی ہے، کیونکہ اس دا سب کچھ نیم دے چ ہے، بے ترتیبا اس دا کچھ بھی نہیں ہے. یہ دے بولاں دے ترتیب ہے، یہ دے اٹھن بیٹھن دے ترتیب ہے، یہ دے سون جاگن دے ترتیب ہے، ہتا کہ اس دے ہسن تے رون دے چ وی باقاعدہ ایک ودھی ودھان ہے. جاپ جاری ہووے تاں پھر دھرم کھنڈ تو سرت ادا لنگ کے پہنچ جاندی ہے گیان کھنڈ دے چ. کس طرح پتا چلے گا کہ کوئی سادھک گیان کھنڈ تک پہنچ گیا ہے؟ کیونکہ دوسرا پڑاؤ ہے. تو اس دوسرے پڑاؤ دی روپ ریکھا گرو نانک دیو جی مہاراج اپنی بانی دے چ بیان کردے نے. دھرم کھنڈ کا ایہو دھرم، گیان کھنڈ کا آکھو کرم، کیتھے پاؤن پانی وے سنتر کیتھے کان مہیش، کیتھے برمے گھاڑت گھڑیے روپ رنگ کے ویش. گیان کھنڈ دے پہنچ کے منکھ نو پتا چلدا ہے کہ کئی اوتاری پرش نے، کئی گرہ نچھتر نے، کئی سورج چند تارے نے، انگنت پرتھویا نے، بے شمار اوتاری دنیا. اتھے پہنچ کے منکھ ویکتی دا پجاری نہ ہو کے شکتی دا پجاری ہو جاندہ ہے. او دے تصور دے پرماتما ایک شکتی دی طرح پرگٹ ہوندا ہے، نہ کہ ایک ویکتی دی طرح، کیونکہ ویکتی دا جنم بھی ہوندا ہے، او دا مرن بھی ہوندا ہے، ویکتی دی ذات بھی ہوندی ہے، پات بھی ہوندی ہے. گیان کھنڈ دے پہنچ کے اس نو پتا چلدا ہے پرماتما ویکتی نہیں. کیتے پاؤن پانی وے سنتر کیتے کان میس، کیتے برمے گھاڑت گھڑیے روپ رنگ کے ویس. برمے جیسے عالم انگنت نے، شیو جیسے یوگی انیک نے، انیکاں ہی اوتاری پرش نے، جو گاہے بگاہے روحے زمین تے وک وک پرتھویاں تے پرگٹ ہوندے رہنے. اور یہ اتنا لمبا پسارا ہے جس دی گنتی بھی نہیں کیتی جا سکتی. گیان کھن دے پہنچ کے منک کسے حد تک اوتاراں دا بھی پجاری رہ نہیں جاندا. وہ ایسا سمجھدا ہے کہ جیسے چندرما دی طرف انگل نال اشارہ کیتا گیا ہے، پر انگل چندرما نہیں ہے، وہ سمجھدا ہے اوتار ایک اشارہ نے، اوتار ایک زینے دی طرح نے، جس دا استعمال کر کے پہنچنا ہے پرماتما تک، ایشور تک. اس سب کچھ دی اصلیت دا منک نو پتا چل جاندا ہے. بھگت کبیر دا گیان کھنڈ سمبندی ایک بڑا سندر شبد ہے گرو گرنتھ صاحب جی مہاراج دے چ. انہاں دا فرمان ہے کوٹ سور جان کے پرگاس، کوٹ مہاندیو ار کا ولاس درگا کوٹ جا کے مردن کریں برہما کوٹ بید اچریں بھی کروڑا ہی سورج نے کروڑا چندرما نے کروڑا درگا دیویاں نے کروڑا شیو جی نے انت کملا پتی وشنو نے کوٹ چندر میں کریں چراغ سورتیں تیس اجیویں پاک اخیر وچ تا کبیر گیان کھن دی چرم سیما نو چھوندے نے او کہندے نے باون کوٹ جا کے رماولی راون سینا جے تیں چلی جس نے راون دی سینا نو چل کے تباہ کر دیتا راون نو بھی ملیا میٹ کر دیتا ایسے رام بھی کروڑا نے سہس کوٹ بو کہت پران دریودھن کا متھیا مان جس نے دریودھن دے مان نو مٹی چ ملا دیتا ایسے اوتاری پرش شری کرشن اے بھی کروڑا نے جیسے گرو گوبند سنگھ جی مہاراج دا فرمان کتے کرشن سے کیت کوٹے بنا انیکاں گرو پیر پیغمبر اوتاری پرش رشی منی روحے زمین تے ہوئے نے گیان کھن وچ پہنچ کے اس نو اے لمبا چوڑا پسارا دس پیندا ہے اتھے اس دا جاپ جاری رہندا ہے اوتاراں دا من وچ ستکار ہے لیکن اس نو اتنا انبھو ہو جاندا ہے کہ اوتار پرماتما نہیں جیسے کہ گرو ارجن دیو جی مہاراج دا فرمان ہے اوتار نہ پاوے انت پرمیشور پار دم بے انت او جڑا بے انت پربھو ہے اس دی پورن لیلا نو اوتاری پرش بھی نہیں سمجھ سکتے وہ اتنا مہان ہے وہ اتنا اسیم ہے جاپ جاری ہے تا گیان کھنڈ تو سرت اگلے تیسرے پڑاؤ تے پہنچ جاندی ہے تیسرے پڑاؤ دا نام گرو نانک دیو جی مہاراج نے سرم کھنڈ رکھے ہے تے سرم کھنڈ دی ویاکھیا اس پرکار ہے سرم کھنڈ کی بانی روپ تتھے گھاڑت گھڑیے بہت انوپ تاکیاں گلاں کتھیا نہ جائے جے کو کہے پچھے پچھتا ہے سرم کھنڈ وچ منک دی بنتر بڑی سندر بن جاندی ہے من بڑا سندر ہو جاندا ہے چت بڑا سندر ہو جاندا ہے بدھی بڑی نرمل ہو جاندی ہے اہم بھاؤ بھی منک دا شدھ ہو جاندا ہے کیونکہ سرم کھنڈ واسطوک ایک ایسی ٹکسال ہے جتھے گھاڑت بڑی کمال دی گھڑی جاندی ہے تتھے گھڑیے سرت مت من بدھ تتھے گھڑیے سراں سدھاں کی سدھ اتھے جو من گھڑیا جاندا ہے وہ دیوتیاں دا اور رشی منیاں دا روپ ہوندا ہے اتھے جو بدھی تے چت دی گھاڑت گھڑی جاندی ہے وہ دیوتیاں دی طرح ہوندی ہے اہم بھاو اتیمت شدھ ہو جاندا ہے من وچ غلط فرنے نہیں پیدا ہوندے بدھی غلط فیصلہ نہیں دیندی اور چت غلط گلاں نو چیتے نہیں کردا اور اہم بھاو شدھ ہو جاندا ہے پوتر ہو جاندا ہے اس طرح چتشٹا انتا کرن سرم کھن وچ گھڑیا جاندا ہے جاپ کردے ہویا منک دھرم کھن تو لنگ کے گیان کھن تک پھر گیان کھن تو لنگ کے سرم کھن تک پہنچتا ہے واسطک سرم کھن اتینت سندر کھنڈ ہے جتھے منک دی گھاڑت بڑی سندر گھڑی جاندی ہے کوئی غلط فرنا من وچ پیدا نہیں ہوندا بدھی کدی کوئی غلط فیصلہ نہیں دیندی چت دے کدی کوئی غلط خیال نہیں پیدا ہوندے اور اہم بھاو اتینت شدھ ہو جاندا ہے جاپ جاری ہے سادھنا وچ لین اے سادک ایدی سرت پھر اگاں چل پیندی ہے اور جو اگلا چوتھا پڑاؤ ہے اس نو کہندے نے کرم کھنڈ کرم شبد سنسکرت دا ہوئے تا ایدے اکری ارت بندے نے کام دھندا پر کرم شبد پرشندا ہوئے تا پھر اس دے ارت بندے نے بخشش رحمت گرو نانک دیو جی مہاراج نے ایک شبد پرشین دا ورتیا ہے بخشش دا کھنڈ رحمت دا کھنڈ سادھنا کردیاں کردیاں آخر سادھک परमात्मा दी बख्शिश दा पात्र बन जांदा है। कर्म खंड दा मतलब है बख्शिश दा खंड। जिवें सूरज हर वक्त ही रोशनी देंदा है पर अखां बंद कर लईए तां फिर रोशनी नाल संबंध टुट जांदा है। घर दे द्वार चारों पासे बंद कर लईए तां कमरे विच सूरज दीआं किरणां दा पहुंचना कठिन हो जांदा है। उंज सूरज हर वक्त रोशनी देंदा है, हर वक्त प्रकाश देंदा है, परमात्मा हर वक्त बख्शिश करदा है, पर जिस वक्त साडी पिट आउंदी है, जिस वक्त असीं पात्र नहीं आउंदे आ, जिस वक्त साडी अखां बंद आउंदियां तां असीं परमात्मा दी बख्शिश तों वांझे रह जांदे आ। कर्म खंड विच पहुंच के मनुख दी अख खुल जांदी है, रोशनी नाल संबंध जुड़ जांदा है, इह प्रभु दी बख्शिश दा पात्र बन जांदा है। साहिब कर्म खंड दी व्याख्या इस ढंग नाल करदे ने कि कर्म खंड के बाणी जोर तिथे होर न कोई होर। कर्म खंड दी बणतर बड़ी जोर वाली है, बड़ी महान है, बड़ी उत्तम है। तिथे बाणी विच जोर आ जांदा है, कहिंदे बचना विच सत्या आ जांदी है, हत्थां विच बरकत आ जांदी है, कदमां विच क्रांति आ जांदी है। साडे देश दे प्राचीन मनीष इह कहिंदे रहिंदे कि जो भजन दी शिखरता नूं छू लैंदा है, जो नाम जपदियां जपदियां टीशी ते पहुंच जांदा है, उहदे हत्थां विच या पैरां विच पदम बन जांदा है। इतिहास इस गल दा साखी है कि द्वापरी युग दे श्रेष्ठ अवतार श्री कृष्ण दे चरणा विच पद्म सी। भाई साहब भाई गुरदास जी भी इस दा इशारा करदे ने, चरण कमल विच पद्म है झिल मिल झमके वांगू तारे। जिस तरह रात नूं तारा चमकदा है, इस तरह पद्म श्री कृष्ण दे कदमां विच चरणा विच चमक रहा सी। कहण तो मुराद ए कि प्राचीन समय तो इस गल नूं मनदे रहने धार्मिक लोग के हत्थां विच ते कदमां विच पदम दा बन जाना महापुरुष होण दा ए सबूत है। इस वास्ते जद भी किसी अवतारी पुरुष की कोई चर्चा चारों पासे छिड़दी सी, लोकी उस नूं अवतार कहना शुरू करदे सन, ਤਾਂ ਵੇਖਿਆ ਜਾਂਦਾ ਸੀ ਇਹਦੇ ਹੱਥ ਦੇ ਵਿਚ ਜਾਂ ਪੈਰ ਵਿਚ ਪਦਮ ਹੈ ਜਾਂ ਨਹੀਂ। ਪਦਮ ਕਮਲ ਦੇ ਫੁੱਲ ਨੂੰ ਕਹਿੰਦੇ ਨੇ, ਔਰ ਰੂਹੇ ਜ਼ਮੀਨ ਤੇ ਐਸਾ ਫੁੱਲ ਹੈ ਜਿਸ ਦੇ ਬਹੁਤ ਸਾਰੇ ਨਾਮ ਨੇ। ਕਮਲ ਨੂੰ ਸੌਰਭ ਵੀ ਆਖਿਆ ਜਾਂਦਾ, ਕਮਲ ਨੂੰ ਸਾਰੰਗ ਵੀ ਕਹਿੰਦੇ ਨੇ, ਕਮਲ ਨੂੰ ਕੰਜ ਵੀ ਕਹਿੰਦੇ ਨੇ, ਕਮਲ ਨੂੰ ਪਦਮ ਵੀ ਕਹਿੰਦੇ ਨੇ, ਔਰ ਕਮਲ ਨੂੰ ਬਾਰਜ ਵੀ ਕਹਿੰਦੇ ਨੇ। ਅਣਗਿਣਤ ਨਾਮ ਇਸ ਫੁੱਲ ਦੇ ਨੇ, ਔਰ ਧਾਰਮਿਕ ਦੁਨੀਆਂ ਵਿਚ ਇਸ ਦੀ ਬੜੀ ਸ੍ਰੇਸ਼ਟਤਾ ਹੈ। ਹਿੰਦੁਸਤਾਨ ਦੇ ਤਮਾਮ ਧਾਰਮਿਕ ਮੰਦਰਾਂ ਦੇ ਗੁੰਬਦ ਕਮਲ ਨੁਮਾ ਬਣਾਏ ਜਾਂਦੇ ਨੇ, ਉਹ ਕਮਲ ਦੀ ਤਰ੍ਹਾਂ ਨੇ। ਇਹ ਗੁੰਬਦ ਇਹ ਕਮਲ ਇਸ਼ਾਰਾ ਕਰ ਰਿਹਾ ਹੈ ਕਿ ਪਾਣੀ ਕਿਤਨਾ ਹੀ ਵੱਧ ਜਾਏ, ਮੈਂ ਡੁੱਬਦਾ ਨਹੀਂ ਹਾਂ, ਮੈਂ ਨਿਰਲੇਪ ਰਹਿੰਦਾ। ਐ ਮਨੁੱਖ, ਸੰਸਾਰ ਦੀ ਸੰਪਦਾ ਕਿਤਨੀ ਹੀ ਵੱਧ ਜਾਏ, ਸੁਖ ਕਿਤਨਾ ਹੀ ਵੱਧ ਜਾਏ, ਜਾਂ ਦੁੱਖ ਦੀਆਂ ਲਹਿਰਾਂ ਕਿਤਨੀਆਂ ਹੀ ਟਕਰਾਵਣ, ਤੂੰ ਡੁੱਬੀ ਨਾ, ਤੂੰ ਮੇਰੀ ਤਰ੍ਹਾਂ ਹੀ ਖਿੜਿਆ ਰਵੀਂ। ਤੂੰ ਸੰਸਾਰ ਵਿਚ ਜਨਮ ਲੈ ਕੇ ਸੰਸਾਰ ਤੋਂ ਉੱਚਾ ਹੋਵੀਂ। ਪਾਣੀ ਵਿਚੋਂ ਜਨਮ ਲੈ ਕੇ ਕਮਲ ਦਾ ਫੁੱਲ ਪਾਣੀ ਤੋਂ ਨਿਰਲੇਪ ਹੋ ਜਾਂਦਾ, ਸੰਸਾਰ ਵਿਚ ਜਨਮ ਲੈ ਕੇ ਸੰਸਾਰ ਤੋਂ ਨਿਰਲੇਪ ਹੋ ਜਾਣਾ ਇਹ ਕਮਲ ਦੀ ਤਰ੍ਹਾਂ ਜੀਵਨ ਹੈ। ਤੂੰ ਕਮਲ ਫੁੱਲ ਧਾਰਮਿਕ ਦੁਨੀਆਂ ਵਿਚ ਆਪਣਾ ਇੱਕ ਖਾਸ ਥਾਂ ਰੱਖਦਾ। ਕਹਿੰਦੇ ਨੇ ਸਿਰਫ ਐਸਾ ਹੀ ਨਹੀਂ ਕਿ ਕਮਲ ਇੱਕ ਪ੍ਰਤੀਕ ਹੈ, ਬਲਕਿ ਜਦ ਕੋਈ ਧਰਮ ਦੀ ਚਰਮ ਸੀਮਾ ਨੂੰ ਛੂੰਹਦਾ ਹੈ ਤਾਂ ਉਹਦੇ ਹੱਥ ਜਾਂ ਪੈਰ ਵਿਚ ਕੁਝ ਰੇਖਾ ਐਸੀ ਬਣਦੀ ਹੈ ਜਿਸ ਨੂੰ ਕਹਿੰਦੇ ਨੇ ਪਦਮ ਰੇਖਾ। ਇਹ ਪਦਮ ਰੇਖਾ ਸ੍ਰੀ ਕ੍ਰਿਸ਼ਨ ਦੇ ਚਰਨਾਂ ਚ ਸੀ, ਇਹ ਪਦਮ ਰੇਖਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਵਿਚ ਸੀ, ਜਦਕਿ ਹਰਿਦੁਆਰ ਵਿਚ ਇੱਕ ਬ੍ਰਾਹਮਣ ਨੇ ਆਪ ਦੇ ਚਰਨਾਂ ਨੂੰ ਵੇਖਿਆ ਤਾਂ ਸਿਰ ਝੁਕਾ ਕੇ ਡੰਡੌਤ ਕੀਤੀ। ਸਤਿਗੁਰੂ ਕਹਿਣ ਲੱਗੇ, ਬ੍ਰਾਹਮਣ ਦੇਵਤਾ, ਤੂੰ ਮੈਨੂੰ ਸਜਦਾ ਕਿਉਂ ਕਰ ਰਿਹਾ, ਮੈਨੂੰ ਮੱਥਾ ਕਿਉਂ ਟੇਕ ਰਿਹਾ? ਤਾਂ ਬ੍ਰਾਹਮਣ ਕਹਿਣ ਲੱਗਾ, ਮਹਾਰਾਜ ਆਪ ਦੇ ਚਰਨਾਂ ਵਿਚ ਪਦਮ ਹੈ ਤੇ ਪਦਮ ਹੋਣਾ ਇਹ ਬ੍ਰਹਮ ਗਿਆਨੀ ਹੋਣ ਦਾ ਸਬੂਤ ਹੈ, ਪਦਮ ਹੋਣਾ ਅਵਤਾਰੀ ਪੁਰਸ਼ ਹੋਣ ਦੀ ਨਿਸ਼ਾਨੀ ਹੈ, ਤੁਹਾਡੇ ਚਰਨਾਂ ਵਿਚ ਤੇ ਪਦਮ ਹੈ। ਪਰ ਹੁਣ ਇਹ ਜ਼ਰੂਰੀ ਨਹੀਂ ਕਿ ਹੱਥ ਤੇ ਪੈਰ ਵਿਚ ਵਾਕਈ ਪਦਮ ਬਣ ਜਾਂਦਾ। ਜੈਸੇ ਕਿ ਅਸੀਂ ਦੇਖਦੇ ਹਾਂ ਸ਼੍ਰੀ ਰਾਮ ਦੇ ਹੱਥ ਪੈਰ ਵਿਚ ਕੋਈ ਪਦਮ ਹੋਵੇ ਐਸੀ ਕੋਈ ਚਰਚਾ ਨਹੀਂ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਚ ਪਦਮ ਹੋਵੇ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੈ ਇਤਿਹਾਸ ਵਿਚ। ਬਾਕੀ 24 ਅਵਤਾਰਾਂ ਦੇ ਚਰਨਾਂ ਵਿਚ ਪਦਮ ਹੋਵੇ, ਸਨਾਤਨ ਮਤ ਦੇ 24 ਅਵਤਾਰ ਜਾਂ ਜੈਨੀਆਂ ਦੇ 24 ਤੀਰਥੰਕਰ ਜਾਂ ਮਹਾਤਮਾ ਬੁੱਧ ਉਹਨਾਂ ਦੇ ਪੈਰਾਂ ਵਿਚ ਪਦਮ ਹੋਵੇ ਜਾਂ ਹੱਥ ਵਿਚ ਪਦਮ ਹੋਵੇ, ਇਸ ਤਰ੍ਹਾਂ ਦਾ ਇਤਿਹਾਸ ਵਿਚ ਕੋਈ ਸਬੂਤ ਮਿਲਦਾ ਨਹੀਂ। ਲੇਕਿਨ ਫਿਰ ਵੀ ਇਹ ਚਰਚਾ ਮਹਾਨ ਹੈ ਕਿ ਜਦ ਬੰਦਾ ਕੋਈ ਧਰਮ ਦੀ ਸ਼ਿਖਰਤਾ ਨੂੰ ਛੂਹ ਲੈਂਦਾ ਹੈ ਉਹਦੇ ਹੱਥਾਂ ਵਿਚ ਜਾਂ ਪੈਰਾਂ ਵਿਚ ਪਦਮ ਬਣ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਬੜਾ ਸੁੰਦਰ ਵਾਕ ਹੈ ਫੁਨੇ ਛੰਦ ਦੇ ਅੰਦਰ, ਆਪ ਫਰਮਾਨ ਕਰਦੇ ਨੇ, ਮੇਰੇ ਹੱਥ ਪਦਮ ਆਂਗਨ ਸੁਖ ਬਾਸਨਾ, ਸਖੀ ਮੇਰੋ ਕੰਠ ਰਤਨ ਪੇਖ ਦੁਖ ਨਾਸਨਾ। ਹੈ ਸਖੀ ਮੇਰੇ ਹੱਥਾਂ ਵਿਚ ਪਦਮ ਬਣ ਗਏ। ਇਤਿਹਾਸ ਵਿਚ ਐਸਾ ਕੋਈ ਜ਼ਿਕਰ ਨਹੀਂ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੱਥਾਂ ਵਿਚ ਪਦਮ ਸੀ, ਲੇਕਿਨ ਇਹ ਜਿਸ ਪਦਮ ਦੀ ਤਰਫ ਇਸ਼ਾਰਾ ਕਰ ਰਹੇ ਨੇ ਗੁਰੂ ਅਰਜਨ ਦੇਵ ਜੀ ਉਹ ਗੱਲ ਕੁਛ ਹੋਰ ਹੈ। ਦਰਅਸਲ ਜਦ ਪ੍ਰਭੂ ਚਿੰਤਨ ਕਰਦਿਆਂ ਕਰਦਿਆਂ ਮਨੁੱਖ ਸ਼ਿਖਰਤਾ ਨੂੰ ਛੂਹ ਲੈਂਦਾ, ਜੁੜ ਜਾਂਦਾ ਹੈ, ਤਾਂ ਉਹਦੇ ਹੱਥਾਂ ਵਿਚ ਬਰਕਤਾਂ ਆ ਜਾਂਦੀਆਂ। ਐਸੇ ਮਨੁੱਖ ਦੇ ਹੱਥ ਜਿਸ ਕੰਮ ਨੂੰ ਛੂੰਹਦੇ ਨੇ ਕੰਮ ਸਿਰੇ ਚੜਦਾ, ਕੰਮ ਪਾਇਆ ਤਕਮੀਲ ਤੱਕ ਜਾਂਦਾ। ਔਰ ਇਹ ਆਮ ਕਹਾਵਤ ਹੈ, ਕੁਛ ਹੱਥ ਐਸੇ ਬੇਬਰਕਤੇ ਹੁੰਦੇ ਨੇ ਕਿ ਬਣਦੇ ਹੋਏ ਕੰਮ ਨੂੰ ਵੀ ਉਹ ਛੂਹ ਜਾਣ ਤਾਂ ਵਿਗੜ ਜਾਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਐਸਾ ਇੱਕ ਵਾਕ ਵੀ ਹੈ ਕਿ ਜੇ ਉਹ ਕੰਚਨ ਨੂੰ ਹੱਥ ਲਾਵੇ ਖੇਉ ਸੇਥੀ ਰਲ ਗਿਆ। ਕਈਆਂ ਦੇ ਹੱਥ ਇਤਨੇ ਬੇਬਰਕਤੇ ਕਿ ਉਹ ਸੋਨੇ ਨੂੰ ਹੱਥ ਪਾਉਣ ਤਾਂ ਮਿੱਟੀ ਹੋ ਜਾਂਦਾ, ਪਰ ਕਈਆਂ ਦੇ ਹੱਥ ਇਤਨੇ ਬਰਕਤਾਂ ਵਾਲੇ ਕਿ ਉਹ ਵਿਗੜਦੇ ਹੋਏ ਕੰਮ ਨੂੰ ਹੱਥ ਪਾਉਣ ਤਾਂ ਉਹ ਸਿਰੇ ਚੜ ਜਾਂਦਾ। ਪ੍ਰਾਚੀਨ ਸਮੇਂ ਵਿਚ ਜਦ ਕਿਸੇ ਪੁਲ ਦਾ ਉਦਘਾਟਨ ਕਰਨਾ ਹੋਵੇ, ਕਿਸੇ ਭਵਨ ਦਾ ਸੰਗੇ ਬੁਨਿਆਦ ਰੱਖਣਾ ਹੋਵੇ ਤਾਂ ਕੋਸ਼ਿਸ਼ ਕੀਤੀ ਜਾਂਦੀ ਸੀ ਐਸੇ ਹੱਥਾਂ ਤੋਂ ਰਖਾਇਆ ਜਾਏ ਕਿ ਨਹੀਂ ਪੱਥਰ ਜਿਹਦੇ ਹੱਥਾਂ ਵਿਚ ਬਰਕਤ ਹੈ। ਕੰਮ ਦੀ ਸ਼ੁਰੂਆਤ ਕਿਸੇ ਐਸੇ ਹੱਥਾਂ ਤੋਂ ਕਰਾਈ ਜਾਏ ਜਿਹਦੇ ਹੱਥਾਂ ਵਿਚ ਪਦਮ ਹੋਵੇ। ਪ੍ਰਾਚੀਨ ਸਮੇਂ ਸਾਡੇ ਦੇਸ਼ ਵਿਚ ਇਹ ਪਰੰਪਰਾ ਆਉਂਦੀ ਸੀ, ਭਾਵ ਜਿਹਦੇ ਹੱਥਾਂ ਵਿਚ ਬਰਕਤ ਹੋਵੇ। ਸਿਮਰਨ ਕਰਦਿਆਂ ਕਰਦਿਆਂ ਹੱਥਾਂ ਵਿਚ ਬਰਕਤ ਆ ਜਾਂਦੀ ਹੈ, ਇਸ ਵਾਸਤੇ ਅਸੀਸ ਦੇਣ ਦੀ ਇੱਕ ਪ੍ਰਥਾ ਵੀ ਸਾਡੇ ਦੇਸ਼ ਵਿਚ ਰਾਇਜ ਹੋਈ ਕਿ ਜਿਹਦੇ ਹੱਥਾਂ ਵਿਚ ਬਰਕਤ ਹੈ ਉਹ ਆਪਣਾ ਹੱਥ ਯਾਚਕ ਜੋ ਉਸਦੇ ਕਦਮਾਂ ਚ ਬੈਠਾ ਉਹਦੇ ਸਿਰ ਤੇ ਰੱਖ ਦੇਵੇ, ਅਸੀਸ ਦੇਵੇ, ਆਪਣੇ ਹੱਥਾਂ ਦੀ ਬਰਕਤ ਉਹਦੇ ਸੀਸ ਤੇ ਹੱਥ ਰੱਖ ਕੇ ਦੇਣ ਦਾ ਇੱਕ ਰਿਵਾਜ ਸਾਡੇ ਦੇਸ਼ ਵਿਚ ਬਕਾਇਦਾ ਪ੍ਰਚਲਿਤ ਸੀ ਔਰ ਹੁਣ ਵੀ ਕਿਸੇ ਹੱਦ ਤੱਕ ਪ੍ਰਚਲਿਤ ਹੈ। ਪਰ ਅਸੀਸ ਉਹੀ ਦੇ ਸਕਦਾ ਹੈ ਜਿਹਦੇ ਹੱਥਾਂ ਚ ਕੋਈ ਬਰਕਤ ਹੈ, ਜਿਹਦੇ ਹੱਥਾਂ ਚ ਕੋਈ ਬਰਕਤ ਨਹੀਂ ਹੈ ਉਹਨੇ ਕੀ ਅਸੀਸ ਦੇਣੀ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਇੱਕ ਕਮਾਲ ਹੋ ਗਿਆ ਕਿ ਮੇਰੇ ਹੱਥਾਂ ਚ ਬਰਕਤ ਆ ਗਈ ਹੈ, ਮੇਰੇ ਹੱਥਾਂ ਵਿਚ ਪਦਮ ਬਣ ਗਿਆ, ਮੇਰੇ ਹੱਥ ਪਦਮ ਆਂਗਨ ਸੁਖ ਬਾਸਨਾ, ਸਖੀ ਮੇਰੋ ਕੰਠ ਰਤਨ ਪੇਖ ਦੁਖ ਨਾਸਨਾ। ਭੱਟਾਂ ਦਾ ਇੱਕ ਪਾਵਨ ਪਵਿੱਤਰ ਸਵਈਆ ਹੈ ਜਿਹਦੇ ਚ ਕਹਿੰਦੇ ਨੇ, ਹੇ ਗੁਰੂ ਅਮਰਦਾਸ ਜੀ ਮਹਾਰਾਜ, ਤੁਹਾਡਾ ਜੋ ਦਾਇਆ ਹੱਥ ਹੈ ਉਹਦੇ ਚ ਪਦਮ ਬਣ ਗਏ, ਬਾਰਜ ਕਰ ਦਾਣੇ ਸਿੱਧ ਸਨ ਮੁਖ ਮੁਖ ਜੋ ਹੈ। ਧਰਮ ਗ੍ਰੰਥਾਂ ਵਿਚ ਪਦਮ ਦੀ ਜੋ ਇਤਨੀ ਲੰਬੀ ਚੌੜੀ ਚਰਚਾ ਹੈ ਇਹ ਸਿਰਫ ਚਰਚਾ ਹੀ ਨਹੀਂ, ਇਸ ਵਿਚ ਬਹੁਤ ਵੱਡੀ ਸੱਚਾਈ ਹੈ। ਹੱਥ ਵਿਚ ਲਾਜ਼ਮੀ ਬਰਕਤਾਂ ਆ ਜਾਂਦੀਆਂ ਸਿਮਰਨ ਕਰਨ ਵਾਲੇ ਮਨੁੱਖ ਦੇ, ਜੋ ਸਿਮਰਨ ਕਰਦਾ ਹੈ ਉਹਦੇ ਬਚਨਾਂ ਦੀ ਸਤਿਹ ਆ ਜਾਂਦੀ ਹੈ, ਉਹਦੇ ਕਦਮਾਂ ਵਿਚ ਕ੍ਰਾਂਤੀ ਆ ਜਾਂਦੀ ਹੈ, ਉਹਦੇ ਹੱਥਾਂ ਵਿਚ ਬਰਕਤ ਆ ਜਾਂਦੀ ਹੈ, ਉਹਦੇ ਕਦਮ ਜਿਸ ਪਾਸੇ ਚੱਲਣ ਕ੍ਰਾਂਤੀ ਆਉਂਦੀ ਹੈ, ਕੁਝ ਪਲਟਾ ਆਉਂਦਾ, ਉਹਦੇ ਹੱਥ ਜਿਸ ਕੰਮ ਨੂੰ ਛੋਣ ਸਿਰੇ ਚੱਲਦੇ ਨੇ, ਔਰ ਉਹਦੇ ਬਚਨਾਂ ਵਿਚ ਇਤਨੀ ਸਤਿਹ ਆਉਂਦੀ ਹੈ ਇਹਨੁ ਸੁਣ ਕੇ ਸੰਸਾਰੀਆਂ ਦੇ ਮਨ ਬਦਲ ਜਾਂਦੇ ਨੇ, ਜਿਸ ਕੇ ਅੰਤਰ ਬਸੇ ਨਿਰੰਕਾਰ ਤਿਸ ਕੀ ਸੀਖ ਤਰੇ ਸੰਸਾਰ। ਜਿਹਦੇ ਅੰਦਰ ਪਰਮਾਤਮਾ ਵਸਦਾ ਹੈ ਉਹਦੀ ਸਿੱਖਿਆ ਦੇ ਵਿੱਚ ਸਤਿਆ ਆਉਂਦੀ ਹੈ, ਉਹਦੇ ਬਚਨਾਂ ਦੇ ਵਿੱਚ ਸਤਿਆ ਆਉਂਦੀ ਹੈ, ਉਹਦੇ ਬਚਨਾਂ ਦੇ ਵਿੱਚ ਤਾਕਤ ਆਉਂਦੀ ਹੈ। ਤਦੀ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਕਰਮ ਖੰਡ ਵਿੱਚ ਪਹੁੰਚ ਕੇ ਮਨੁੱਖ ਦੀ ਬਾਣੀ ਵਿੱਚ ਜ਼ੋਰ ਆ ਜਾਂਦਾ ਹੈ, ਕਰਮ ਖੰਡ ਕੀ ਬਾਣੀ ਜ਼ੋਰ। ਤੋ ਭੱਟ ਕਹਿ ਰਹੇ ਨੇ ਬਾਰਜ ਕਰ ਦਾਹਣੇ ਸਿੱਧ ਸਨਮੁਖ ਮੁਖ ਜੋ ਹੈ, ਰਿੱਧ ਬਸੇ ਬਾਵਾਂਗ ਜੋ ਤੀਨ ਲੋਕਾਂਤਰ ਮੋਹ ਹੈ। ਭੱਟ ਕਹਿੰਦੇ ਨੇ ਹੇ ਗੁਰੂ ਅਮਰਦਾਸ ਜੀ, ਤੁਹਾਡਾ ਜੋ ਦਾਇਆ ਹੱਥ ਹੈ ਇਹਦੇ ਚ ਪਦਮ ਹੈ। ਇਤਿਹਾਸ ਇਹ ਕਹਿੰਦਾ ਹੈ ਕਿ ਪਦਮ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਦੇ ਸੀ, ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿਚ ਭੱਟ ਬੋਲਦੇ ਨੇ ਕਿ ਪਦਮ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੱਥ ਵਿਚ ਸੀ। ਇਤਿਹਾਸ ਤੇ ਬਾਣੀ ਵਿਚ ਇਹ ਅੰਤਰਾ ਕਿਉਂ ਹੈ? ਇਤਿਹਾਸ ਆਪਣੀ ਥਾਂ ਤੇ ਠੀਕ ਹੈ ਔਰ ਬਾਣੀ ਆਪਣੀ ਥਾਂ ਤੇ ਸੱਚ ਨੂੰ ਪੇਸ਼ ਕਰ ਰਹੀ। ਇਤਿਹਾਸ ਵਿਚ ਜਿਸ ਪਦਮ ਦਾ ਜ਼ਿਕਰ ਹੈ ਬਈ ਉਹ ਚਰਨਾਂ ਵਿਚ ਹੈ। ਜੋਤਿਸ਼ ਵਿਦਿਆ ਦੇ ਕਥਨ ਅਨੁਸਾਰ ਜੋ ਪਦਮ ਦੀ ਤਰ੍ਹਾਂ ਰੇਖਾ ਪੈਰਾਂ ਵਿਚ ਬਣ ਜਾਂਦੀਆਂ ਨੇ, ਇਤਿਹਾਸ ਵਿਚ ਉਸ ਦਾ ਜ਼ਿਕਰ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿਚ ਭੱਟਾ ਨੇ ਜਿਸ ਪਦਮ ਦਾ ਜ਼ਿਕਰ ਕੀਤਾ ਹੋਵੇ ਕਿ ਹੱਥਾਂ ਵਿਚ ਬਰਕਤ ਆ ਜਾਂਦੀ ਹੈ, ਹੱਥਾਂ ਵਿਚ ਸਤਿਆ ਆ ਜਾਂਦੀ ਹੈ, ਹੱਥਾਂ ਵਿਚ ਤਾਕਤ ਆ ਜਾਂਦੀ ਹੈ। ਇਹ ਗੁਰੂ ਅਮਰਦਾਸ ਜੀ, ਤੁਹਾਡਾ ਜੋ ਦਾਇਆ ਹੱਥ ਹੈ ਇਹਦੇ ਚ ਬਰਕਤਾਂ ਆ ਗਈਆਂ, ਇਹਦੇ ਚ ਪਦਮ ਬਣ ਗਿਆ। ਬਾਰਜ ਕਰ ਦਾਹਣੇ ਸਿੱਧ ਸਨਮੁਖ ਮੁਖ ਜੋ ਹੈ, ਜਿਤਨੀਆਂ ਸਿੱਧੀਆਂ ਨੇ ਉਹ ਤੁਹਾਡੇ ਮੁਖੜੇ ਨੂੰ ਤੱਕ ਰਹੀਆਂ ਨੇ ਵੀ ਤੁਹਾਡੀ ਰਸਨਾ ਤੋਂ ਕੋਈ ਬਚਨ ਨਿਕਲੇ ਤੇ ਉਹ ਕੰਮ ਕਰਨ। ਰਿੱਧ ਬਵੇ ਬਸੇ ਬਾਵਾਂ ਜੋ ਤੀਨ ਲੋਕਾਂਤਰ ਮੋਹੇ, ਪਰ ਤੁਹਾਡਾ ਜਿਹੜਾ ਬਾਇਆ ਹੱਥ ਹੈ ਉਹ ਵੀ ਖਾਲੀ ਨਹੀਂ, ਤੁਹਾਡੇ ਬਾਹੇ ਹੱਥ ਦੇ ਚ ਰਿਧੀਆਂ ਨੇ, ਤੁਹਾਡੇ ਦਹਿਣੇ ਹੱਥ ਦੇ ਚ ਪਦਮ ਹੈ, ਤੁਹਾਡੇ ਮੁਖੜੇ ਦੇ ਸਾਹਮਣੇ ਸਿੱਧੀਆਂ ਬੈਠੀਆਂ ਨੇ। ਇਤਨੀ ਲੰਬੀ ਚੌੜੀ ਬਰਕਤ ਕਿਸ ਤਰ੍ਹਾਂ ਆ ਗਈ? ਤੋ ਭੱਟ ਕਹਿੰਦੇ ਹਿਰਦੇ ਬਸੇ ਅਕਹੋ ਸੋਏ ਰਸ ਤਿਨ ਹੀ ਜਾਤੋ, ਮੁਖੋਂ ਭਗਤ ਉਚਰੇ ਅਮਰ ਗੁਰ ਇਤਰੰਗ ਰਾਤੋ। ਇਹ ਗੁਰੂ ਅਮਰਦਾਸ ਜੀ, ਤੁਹਾਡੇ ਹਿਰਦੇ ਦੇ ਚ ਇਕ ਰਸ ਪਰਮਾਤਮਾ ਦਾ ਨਾਮ ਕੀ ਟਿਕਿਆ ਹੈ ਕਿ ਤੁਹਾਡੇ ਹੱਥ ਦੇ ਚ ਪਦਮ ਬਣ ਗਿਆ, ਤੁਹਾਡੇ ਬਾਹੇ ਹੱਥ ਵਿਚ ਰਿਧੀਆਂ ਆ ਗਈਆਂ ਔਰ ਸਿੱਧੀਆਂ ਤੁਹਾਡੀ ਦਾਸੀਆਂ ਬਣ ਗਈਆਂ। ਗੁਰੂ ਅਮਰਦਾਸ ਜੀ ਮਹਾਰਾਜ ਦਾ ਆਪਣਾ ਵੀ ਵਾਕ ਹੈ, ਨੌ ਨਿਧੀ ਅਠਾਰੇ ਸਿੱਧੀ ਪਿੱਛੇ ਲਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾ ਹੈ। ਜਿਹਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਰਿਧੀਆਂ ਸਿੱਧੀਆਂ ਉਸਦੀ ਪਰਿਕਰਮਾ ਕਰਦੀਆਂ ਨੇ। ਰਿੱਧ ਸਿੱਧ ਨਾਮੇ ਕੀ ਦਾਸੀ। ਤੋ ਸਿਮਰਨ ਕਰਦਿਆਂ ਕਰਦਿਆਂ, ਭਜਨ ਕਰਦਿਆਂ ਕਰਦਿਆਂ ਜੋ ਮਨੁੱਖ ਪਹੁੰਚਦਾ ਹੈ ਕਰਮ ਖੰਡ ਦੇ ਚ, ਉਸਦੀ ਬਾਣੀ ਵਿਚ ਤਾਕਤ ਆ ਜਾਂਦੀ ਹੈ, ਉਹਦੇ ਹੱਥਾਂ ਵਿਚ ਬਰਕਤ ਆ ਜਾਂਦੀ ਹੈ, ਉਹਦੇ ਕਦਮਾਂ ਵਿਚ ਕ੍ਰਾਂਤੀ ਆ ਜਾਂਦੀ ਹੈ, ਉਹਦੇ ਬਚਨਾਂ ਵਿਚ ਸਤਿ ਆ ਜਾਂਦੀ ਹੈ। ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਉਸ ਅਵਸਥਾ ਦੇ ਚ ਅਭਿਆਸੀ ਦੇ ਮਨ ਵਿਚ ਇਕ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਹੁੰਦਾ, ਉਹ ਪਰਮਾਤਮਾ ਦੇ ਚ ਆਉਂਦਾ, ਪਰਮਾਤਮਾ ਉਸ ਦੇ ਚ ਆਉਂਦਾ। ਕਿੱਥੇ ਜੋਧ ਮਹਾਬਲ ਸੂਰ, ਪਰ ਕਰਮ ਖੰਡ ਤੱਕ ਮਹਾਰਾਜ ਕਹਿੰਦੇ ਨੇ ਕੋਈ ਜੋਧੇ, ਕੋਈ ਮਹਾਬਲੀ, ਕੋਈ ਸੂਰਮੇ ਪਹੁੰਚਦੇ ਨੇ, ਹਰ ਮਨੁੱਖ ਦੀ ਇੱਥੇ ਤੱਕ ਪਹੁੰਚ ਨਹੀਂ ਹੈ। ਸੰਸਾਰ ਵਿਚ ਅਸੀਂ ਸਿਰਫ ਉਂਗਲੀਆਂ ਤੇ ਹੀ ਗਿਣ ਸਕਦੇ ਹਾਂ ਉਹਨਾਂ ਮਨੁੱਖਾਂ ਨੂੰ ਜੋ ਕਰਮ ਖੰਡ ਤੱਕ ਪਹੁੰਚਦੇ ਨੇ। ਬਹੁਤ ਹੀ ਕਠਿਨ ਸਾਧਨਾ। ਇਸ ਵਾਸਤੇ ਸਾਹਿਬ ਕਹਿੰਦੇ ਕਮਜ਼ੋਰ ਦਿਲ ਦਿਮਾਗ ਰੱਖਣ ਵਾਲੇ, ਕਮਜ਼ੋਰ ਸਾਧਨਾ ਕਰਨ ਵਾਲੇ, ਆਲਸ ਨਿੰਦਰਾ ਤੰਦਰਾ ਵਿਚ ਫਸੇ ਹੋਏ ਮਨੁੱਖ, ਕਰਮ ਖੰਡ ਤੱਕ ਪਹੁੰਚਣਾ ਤੇ ਬਹੁਤ ਔਖੀ ਗੱਲ ਹੈ, ਉੱਥੇ ਗਿਆਨ ਖੰਡ ਤੱਕ ਵੀ ਨਹੀਂ ਪਹੁੰਚ ਸਕਦੇ। ਕਰਮ ਖੰਡ ਤੱਕ ਪਹੁੰਚਣ ਵਾਲੇ ਜਿਹੜੇ ਪੁਰਸ਼ ਨੇ, ਸਾਹਿਬ ਕਹਿੰਦੇ ਨੇ ਉਹ ਤੇ ਕੋਈ ਮਹਾਬਲੀ ਸੂਰਮੇ ਤੇ ਜੋਧੇ ਨੇ। ਤਿੱਥੇ ਜੋਧ ਮਹਾਬਲ ਸੂਰ, ਤਿਨਮੇ ਰਾਮ ਰਿਆ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਏ, ਤਾਂ ਕੇ ਰੂਪ ਨ ਕਥਨੇ ਜਾਏ। ਜੋ ਕਰਮ ਖੰਡ ਤੱਕ ਪਹੁੰਚ ਗਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਉਸ ਮਨੁੱਖ ਦੀ ਮਹਿਮਾ ਸ਼੍ਰੀ ਰਾਮ ਤੇ ਉਹਨਾਂ ਦੀ ਸੁਪਤਨੀ ਸੀਤਾ ਵੀ ਗਾਇਨ ਕਰਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵੀ ਕਥਨ ਹੈ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ੁਰ, ਬ੍ਰਹਮ ਗਿਆਨੀ ਆਪ ਪਰਮੇਸ਼ੁਰ। ਜੋ ਬ੍ਰਹਮ ਗਿਆਨੀ ਹੈ, ਜਿਹਦੇ ਅੰਦਰ ਬ੍ਰਹਮ ਦਾ ਗਿਆਨ ਪੈਦਾ ਹੋ ਗਿਆ, جس دے اندر برہم دا رس پیدا ہو گیا ہے، شیو جی بھی اس دی تلاش دے چھے، مہادیو بھی پرارتھنا کر دین اکال پرک دے گوں، اے اکال پرک کسے ایسے پرش دے درشن کرا جس دے اندر تیرا واسا ہو گیا، جتھے توں پرگٹ ہو گئے، کسے برہم گیانی دے درشن کرا، برہم گیانی کو کھوجے مہیسر، برہم گیانی دی تلاش کرتا ہے شیو جی۔ اسی اپنی ارداس وچ بقاعدہ یہ شبد جوڑے ہوئے نے کہ سی سنت گرمخ پیارے میل جنہ ملیا تیرا نام چیتے آوے، یہ سڑی منگ ہے، جنہ دسندنیا میری درمت ونجے متر اساڑے سے، وہ سڈے متر نے جنہ دے دیدار وچوں درمتی ناس ہوئے، جنہ دے ملدیا پرماتما چیتے آوے، جنہ دے کول بیٹھے ہاں رب دی سمرتی جاگے۔ جویں ہمالیہ پربت تے چلے جائیے تاں ٹھنڈ اپنے آپ ملدی ہے، پھلاں کول بیٹھیے مہک اپنے آپ ملدی ہے، جلدے ہوئے دیوے کول بیٹھیے پرکاش اپنے آپ ملدا ہے، رب نال جڑے منک کول بیٹھیے من آپے ہی جڑن نوں کردا ہے، من نوں آپے ہی کچھ چین ملدا ہے، من نوں آپے ہی کچھ پریرنا ملدی ہے۔ اس واسطے صاحب کہندے نے کرم کھنڈ تک کوئی ورلے پہنچ دے نے، کون تتھے جود مہابل سور تن میں رام ریا بھرپور، کوئی جودے کوئی مہابلی کوئی سور میں اس بخشش دے کھنڈ تک پہنچ دے نے، وہ رام دے سما جاندے نے تے رام انہاں دے اندر لین ہو جاندا ہے، وہ اک مک ہو جاندے نے۔ سادھنا اجے بھی جاری ہے، جاپ اجے بھی جاری ہے، پر جاپ کردیاں کردیاں پچن چیت ابھیاسی محسوس انج کردا ہے جیسے کوئی سرتا ساگر وچ لین ہو جائے، تو سرتا دا نام سرتا دی ہوند کھو جاندی ہے اور وہ ساگر دا روپ ہو جاندا ہے۔ اس طرح ہی بھگت بھگوان وچ کھو کے بھگوان دا روپ ہو جاندا ہے، سکھ گرو وچ کھو کے گرو دا روپ ہو جاندا ہے، سادھک ایشور وچ کھو کے ایشور دا روپ ہو جاندا ہے۔ جیسے کہ واک نے نام نارائن نہیں بھید، ہن نام دیو وچ تے نارائن وچ کوئی بھید نہیں رہا، رام کبیرے بھید نہ بھائی، ہن کبیر وچ تے رام وچ کوئی بھید نہیں رہا، سکھ گرو گرو سکھ ہے نانک بھید نہ بھائی، ہن سکھ تے گرو وچ کوئی بھید نہیں رہا، ہن پرماتما تے سادھک وچ کوئی بھید نہیں رہا، کیوں کہ نانک لین بھائیو گوبند سیوں جیوں پانی سنگ پانی۔ جس طرح پانی دے اندر پانی لین ہو جاندا ہے، اس طرح آتما پرماتما وچ لین ہو گئی ہے، صاحب کہندے گوبند دا ملن سانو نصیب ہو گئے۔ کبیر کہندے اب تو جائے چڑے سنگاسن ملے ہے سارنگ پانی، رام کبیرا ایک بھے ہیں کوئی نہ سکے پچھانی، ہن کبیر رام بن گئے نے اور رام کبیر بن گئے نے۔ اگر کوئی پہچان کرنا چاہے گا پہچان نہیں ہو سکے گی، کبیر کون ہے تے رام کون ہے، ہن رام تے کبیر دا انترا مٹ گیا۔ آپ نے ایک شبد دے راہی پورن روپ دے سمجھایا بھی ہے کہ گنگا کے سنگ سرتا بگری، سو سرتا گنگا ہوئے نبری، چندن کے سنگ ترور بگڑیو سو ترور چندن ہوئے نبریو، پارس کے سنگ تانبا بگڑیو سو تانبا کنچن ہوئے نبریو، سنتن سنگ کبیرا بگڑیو سو کبیر رام ہوئے نبریو۔ جیسے ندی نالے گنگا دا سنگ کر کے گنگا دا ہی روپ ہو جاندے نے، تیویں ست سنگ کر کے کبیر رام دا ہی روپ ہو گیا، ایشور دا ہی روپ ہو گیا، پرماتما دا روپ ہو گیا۔ منک دی منزل ہے سچ کنڈ، اتھے کی ہوندا ہے سچ کنڈ وسے نرنکار، اتھے او نرنکار دش جا کے وسدا ہے اور نرنکار اس دش آ کے لین ہوندا ہے۔ یہ پنجویں منزل ہے، یہ پنجواں گھر ہے، بھید مٹ جاندے نے ایشور تے ہن منک دش کوئی بھید رہ نہیں جاندا۔ دھرم کھنڈ تو جو یاترا شروع ہوئی سرت دی پہنچ گئی سچ کھنڈ وچ، اور اسی طریقے نال سناتن مت دے کتھن انوسار کرم کانڈ تو یاترا جڑی شروع ہوئی پہنچ گئی گیان کانڈ تک، اور اسی طریقے نال محمد صاحب دا کتھن ہے کہ شریعت تو جڑی یاترا شروع ہوئی وہ پہنچ گئی حقیقت تک، وہ پہنچ گئی خدا تک، وہ پہنچ گئی اللہ تک۔ منک دی منزل ہے اللہ، منک دی منزل ہے رام، منک دی منزل ہے اکال پرکھ، جتھوں منک کھڑا ہے اتھوں یاترا آرمب کرنی پے گی۔ زندگی نوں ودھی ودھان جس وقت دتا یاترا آرمب ہو گئی، اور سہجے سہجے جیسے ندی چل دیے سینکڑے میل دی واٹ طے کر کے ساگر تک پہنچ دیے، اس طرح ہی سادھک روز سادھنا کردیاں کردیاں اپنی سرت نو گتی دیندا ہے اور ایک دن سرت سچ کھنڈ تک پہنچ جاندی ہے۔ اس مارگ وچ روکاں وی انیکاں نے، کیونکہ اے مارگ میدانی مارگ نہیں ہے، اے مارگ پہاڑی رستہ ہے، چڑھائی ہے، پانی نمان دی طرف اپنے آپ جاندا ہے، پر اس نو اوپر چاڑنا ہوئے دباؤ پریشر چاہیے۔ سرت نمان دی طرف اپنے آپ جاندی ہے، پر سچ کھنڈ دی طرف لے جان واسطے کچھ آسرے چاہیے دن، کچھ وسیلے چاہیے دن، کیونکہ سچ کھنڈ ٹیشی ہے، چڑھائی ہے، دھرم دا مارگ میدانی رستہ نہیں، یہ پہاڑی رستہ ہے۔ بھگت کبیر جی مہاراج دا کتھن ہے، جہن مارگ پنڈت گئے پاچھے پری بہیر، ایک اوگھٹ گھاٹی رام کی تین چڑھ رہے ہو کبیر۔ میں رام نام دی بکھڑی گھاٹی تے چڑھ رہا، اپنی سرت نو چڑھا رہا، جنہاں لوکاں نو پہاڑاں دے تے چڑھن دا تھوڑا بہت بھی انبھو ہے، انہاں نو پتا ہوئے گا چڑھنا کتنا کٹھن ہے، دم پل جاندا ہے، گوڑے رہ جاندے ہیں، شریر رہ جاندا ہے، سرت نو چڑھن لگیاں بھی اس طریقے دی ہی محنت کرنی پیندی۔ جس طرح نیوان دی طرف آنا ہوئے، پوڑیاں تو تھلے لینا ہوئے، اے ذرا آسان ہے، سرت نو تھلے اتارنا ہوئے، اے عام گل ہے، کروبھی بننا ہے، لوبھی بننا ہے، جھوٹا بننا ہے، فریبی بننا ہے، یہ منک آپ ہی بن جاتا ہے، بنا پریرنا تو بن جاتا ہے، بنا کسی دی سنگت تو بھی بن جاتا ہے، پر سچ کھنڈ تک پہنچنا ہے، گیان کان تک پہنچنا ہے، پرماتما تک پہنچنا ہے، وسیلے چاہیے دن، آسرے چاہیے دن، بنا سہارے تو یہ گل نہیں بنے گی، کیونکہ سچ کھنڈ شکر ہے، بلندی ہے، تیشی ہے۔ رویداس جی مہاراج اس پہاڑ تے چڑھدے آیا اپنی اسمرتھا اس ڈھنگ نال پرگٹ کردے نے، گھٹ او گھٹ ڈونگر گھنا ایک نرگن بیل ہمار، رمئیے سنگھ ایک بینتی میری پونجی راکھ مرا۔ بھگت رویداس جی مہاراج کا کہنا ہے کہ میرا من روپی بیل تے بڑا کمزور ہے، جتے تے میں رام نام دی دولت لدی ہوئی ہے، اگوں کاٹیاں بڑیاں بکھڑیاں نے، مارگ بڑے بکھڑے نے، جنہاں نے کدی امرناتھ ہیم کنڈ یا بدری نرائن دی پیدل یاترا کیتی ہے، انہاں نو پتا ہوئے گا یہ مارگ کتنا بکھڑا ہے اور ان سے چلنا کتنا کٹھن ہے، اتنا ہی کٹھن ہے سرت نو اوپر چاڑنا۔ منک ہے اٹھویں منزل پہ کھڑا ہوئے، انہوں دھکا مار کے تھلے گرایا جا سکتا ہے، پر جو تھلے کھڑا ہے انہوں دھکا مار کے اوپر نہیں چڑھایا جا سکتا، ایک دھکے نال تھلے ضرور گرایا جا سکتا ہے، ایک دھکے نال اوپر نہیں چاڑیا جا سکتا۔ منک سہجے سہجے محنت کرے اور سرت نو اوپر چاڑے، دھرم کھنڈ تو بعد گیان کھنڈ آ جائے، گیان کھنڈ تو بعد یہ شرم کھنڈ آ جائے، ایک دن دی کسنگت، ایک دن دا بھیڑا ماحول، ایک دن دا دھکا اُدے کئی سالاں دی محنت نو برباد کر سکتا ہے اور وہ تھلے آ جائے گا، لیکن ایک دن دے ستسنگ نال یہ چڑھ نہیں سکتا، ایک دم سرت چڑھے گی نہیں، کیونکہ چڑھن لگیا محنت دی لوڑ ہے، چڑھن لگیا سادھنا دی لوڑ ہے، قادر کریم نے نیم بھی ایسا بنا چھڑیا ہے کہ اے رس منکھ نو سہجے سہجے پراپت ہوندا ہے، کارن ہر چیز زود برآید دیر نہ پائے، جڑی چیز چھیتی مل جائے، بنا محنت دے مل جائے، بنا مل دے مل جائے، منکھ اس دی قدر نہیں کرتا۔ اس واسطے دھرم بہت وڈی محنت نال ملدا ہے اور بہت وڈا اس دا مل چکانا پیندا ہے۔ کبیر دے کولو مستی دیکھ کے، کبیر دے کولو رس ویکھ کے ایک وپاری نے موراں دی تھیلی اگوں رکھی اور آخیا، کبیر جو مستی تیرے کول ہے وہ ساڈی جھولی وچ بھی پا دے۔ تو کبیر کہندے نے، کنچن سوں پائے نہیں تول، من دے رام لیا ہے مول۔ ਮੈਂ ਧਨ ਦੇ ਨਾਲ ਇਹ ਮਸਤੀ ਨਹੀਂ ਖਰੀਦੀ, ਮੈਂ ਧਨ ਦੇ ਆਸਰੇ ਤੇ ਇਸ ਸੱਚਖੰਡ ਦੀ ਟੀਸ਼ੀ ਤੇ ਨਹੀਂ ਪਹੁੰਚਿਆ, ਮੈਂ ਧਨ ਦਾ ਸਹਾਰਾ ਲੈ ਕੇ ਗਿਆਨ ਕਾਂਡ ਤੱਕ ਨਹੀਂ ਪਹੁੰਚਿਆ, ਮੈਂ ਭੇਟ ਕੁਛ ਹੋਰ ਕੀਤਾ। ਤੋ ਸਭ ਤੋਂ ਵੱਡੀ ਜਿਹੜੀ ਭੇਟ ਹੈ ਗੁਰਬਾਣੀ ਦੇ ਕਥਨ ਅਨੁਸਾਰ ਉਹ ਹੈ ਮਨ। ਜਿਸਨੇ ਮਨ ਰੱਖ ਛੱਡਿਆ ਉਸਨੇ ਸਭ ਕੁਛ ਰੱਖ ਛੱਡਿਆ, ਜਿਸਨੇ ਮਨ ਅਰਪਣ ਕੀਤਾ ਸਹਿਜੇ ਸਹਿਜੇ ਉਸਦੀ ਸੁਰਤ ਉੱਪਰ ਚੜਨਾ ਸ਼ੁਰੂ ਹੋ ਜਾਏਗੀ। ਸਹਿ ਪ੍ਰੇਰਨਾ ਵੀ ਦਿੰਦੇ ਨੇ ਮਨ ਵੇਚੇ ਸਤਿਗੁਰ ਕੇ ਪਾਸ ਤਿਸਦੇ ਵੇਖੇ ਕਾਰਜ ਰਾਸ। ਕਬੀਰ ਕਹਿੰਦੇ ਨੇ ਕੰਚਨ ਸੰ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸਭ ਤੋਂ ਵੱਡੀ ਭੇਟ ਹੈ ਆਪਣਾ ਮਨ ਅਰਪਣ ਕਰ ਦੇਣਾ। ਆਪਣੇ ਮਨ ਨੂੰ ਭੇਟ ਕਰਦਿਆਂ ਹੀ ਸੁਰਤ ਨੂੰ ਸਮਰਥਾ ਮਿਲ ਜਾਂਦੀ ਹੈ, ਸੁਰਤ ਨੂੰ ਤਾਜ਼ਗੀ ਮਿਲ ਜਾਂਦੀ ਹੈ, ਸੁਰਤ ਨੂੰ ਰਵਾਨੀ ਮਿਲ ਜਾਂਦੀ ਹੈ, ਔਰ ਉਹ ਸਹਿਜੇ ਸਹਿਜੇ ਅਗਾਂਹ ਚੱਲਣਾ ਸ਼ੁਰੂ ਹੋ ਜਾਂਦੀ ਹੈ। ਔਰ ਇੱਕ ਦਿਨ ਐਸੀ ਪ੍ਰਮਾਤਮਾ ਦੇ ਜਲੀਨ ਹੁੰਦੀ ਹੈ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਜਿਤਨੇ ਚਿਰ ਤੱਕ ਨਦੀ ਸਾਗਰ ਵਿੱਚ ਲੀਨ ਨਾ ਹੋਵੇ ਉਹ ਸੰਪੂਰਨ ਨਹੀਂ ਹੁੰਦੀ, ਅਧੂਰੀ ਰਹਿ ਜਾਂਦੀ ਹੈ। ਔਰ ਜਿਤਨੇ ਚਿਰ ਤੱਕ ਆਤਮਾ ਪਰਮਾਤਮਾ ਵਿੱਚ ਲੀਨ ਨਾ ਹੋਵੇ ਅਧੂਰੀ ਰਹਿ ਜਾਂਦੀ ਹੈ। ਮਨੁੱਖ ਉਸੇ ਦਿਨ ਹੀ ਪੂਰਾ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਮਰੇ ਹੋਏ ਮਨੁੱਖ ਨੂੰ ਅਸੀਂ ਕਹਿ ਦਿੰਦੇ ਹਾਂ ਪੂਰਾ ਹੋ ਗਿਆ, ਨਹੀਂ, ਜਿਤਨੇ ਚਿਰ ਤੱਕ ਮਨੁੱਖ ਪੂਰਨ ਪਰਮਾਤਮਾ ਵਿੱਚ ਲੀਨ ਨਾ ਹੋਵੇ ਉਸ ਤੋਂ ਬੇਸ਼ਤਰ ਉਹ ਪੂਰਨ ਨਹੀਂ ਹੋ ਸਕਦਾ। ਸੱਚਖੰਡ ਤੱਕ ਸੁਰਤ ਪਹੁੰਚ ਕੇ ਮਨੁੱਖ ਪੂਰਨ ਹੋ ਜਾਂਦਾ ਹੈ, ਮੁਕੰਮਲ ਹੋ ਜਾਂਦਾ ਹੈ। ਪੂਰਨ ਪਰਮਾਤਮਾ ਹੈ, ਉਸ ਤੱਕ ਪਹੁੰਚ ਕੇ ਮਨੁੱਖ ਵੀ ਪੂਰਨ ਹੋ ਜਾਂਦਾ ਹੈ, ਮਨੁੱਖ ਵੀ ਮਹਾਨ ਹੋ ਜਾਂਦਾ ਹੈ। ਮਨੁੱਖ ਦੀ ਯਾਤਰਾ ਹੈ ਸੱਚਖੰਡ। ਪਰਮਾਤਮਾ ਰਸਤੇ ਦੀਆਂ ਰੋਕਾਂ ਤੋਂ ਵੀ ਜਾਣਕਾਰੀ ਕਰਾਈਏ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਔਰ ਪੜਾਵਾਂ ਦਾ ਵੀ ਜ਼ਿਕਰ ਕੀਤਾ ਹੈ। ਸਤਿਗੁਰੂ ਦੇਵ ਜੀ ਮਹਾਰਾਜ ਐਸੀ ਸਮਰੱਥਾ ਦੇ ਨੇ ਕਿ ਇਹਨਾਂ ਪੜਾਵਾਂ ਤੋਂ ਲੰਘਦੇ ਹੋਇਆਂ ਔਰ ਰੋਕਾਂ ਨੂੰ ਕੱਟਦੇ ਹੋਇਆਂ ਅਸੀਂ ਸੱਚਖੰਡ ਤੱਕ